ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਆਸਾ ਦੀ ਵਾਰ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ ਦਸਵੀਂ। ਇੱਥੇ ਪਹਿਲੀਆਂ 9 ਪੌੜੀਆਂ ਸਮਾਪਤ ਹਨ। ਢਾਡੀ ਪਦ ਦਾ ਇਸ ਵਿੱਚ ਆਉਣਾ ਅਤੇ ਮਜ਼ਮੂਨ ਦਾ ਭਾਵ ਕੁਝ ਸਮਾਪਤੀ ਦਾ ਸੂਚਕ ਪਾਸਦਾ ਹੈ। ਵਾਹਿਗੁਰੂ ਦੇ ਗੁਣ ਗਾਇਨ ਕਰਦੇ ਗੁਰੂ ਜੀ ਆਪ ਨੂੰ ਢਾਡੀ ਕਿਹਾ ਕਰਦੇ ਸਨ। ਮੂਲ ਸਲੋਕ ਮਹੱਲਾ ਪਹਿਲਾ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ। ਅਰਥ, ਕਰਤਾਰ ਬਿਨਾਂ ਸਭ ਚੱਲਣਹਾਰ ਹੈ, ਯਥਾ ਦ੍ਰਿਸ਼ਟਮਾਨ ਹੈ ਸਗਲ ਮਿਥੇਨ। ਸੋ ਪਰਪੰਚ ਵਿੱਚ ਰਾਜਾ ਝੂਠ ਹੈ, ਪਰਜਾ ਝੂਠ ਹੈ ਅਤੇ ਸਾਰਾ ਸੰਸਾਰ ਝੂਠ ਹੈ। ਝੂਠ ਹੈਨ ਮੰਡੂਏ, ਝੂਠ ਹੈਨ ਮਾੜੀਆਂ, ਝੂਠ ਹੈ ਇਹਨਾਂ ਵਿੱਚ ਬੈਠਣੇ ਵਾਲਾ, ਝੂਠ ਹੈ ਸੋਨਾ, ਝੂਠ ਹੈ ਚਾਂਦੀ, ਝੂਠ ਹੈ ਸੋਨੇ ਚਾਂਦੀ ਤੋਂ ਬਣੇ ਗਹਿਣੇ ਪਹਿਨਣੇ ਵਾਲਾ, ਝੂਠ ਹੈ ਸਰੀਰ, ਝੂਠ ਹੈ ਕੱਪੜਾ, ਝੂਠ ਹੈ ਅਦੁੱਤੀ ਸੁੰਦਰਤਾ ਜਿਸ ਲਈ ਕੱਪੜੇ ਗਹਿਣੇ ਪਹਿਨਦੇ ਹਨ। ਮੂਲ ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨੇਹੋਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ ਤੁਦਬਾਜ ਕੂੜੋ ਕੂੜ। ਅਰਥ, ਝੂਠ ਹੈ ਪਤੀ, ਝੂਠ ਹੈ ਵਹੁਟੀ, ਜੋ ਗ੍ਰਹਿਸਥ ਦੇ ਖੇੜਿਆਂ ਵਿੱਚ ਉਲਝ ਖੱਪ ਖੱਪ ਕੇ ਖੁਆਰ ਹੋਏ, ਝੂਠੇ ਦਾ ਝੂਠੇ ਨਾਲ ਪਿਆਰ ਪੈ ਗਿਆ ਅਤੇ ਕਰਤਾਰ ਭੁੱਲ ਗਿਆ ਹੈ। ਸੋ ਹੁਣ ਦੱਸੋ ਕਿਸ ਨਾਲ ਦੋਸਤੀ ਪਾਈਏ, ਸਾਰਾ ਸੰਸਾਰ ਹੀ ਤਾਂ ਚੱਲਣਹਾਰ ਹੈ। ਚੱਲਣਹਾਰ ਦੇਖਦਿਆਂ ਵੀ ਲੋਕ ਇਸ ਕੂੜੇ ਜਗਤ ਵਿੱਚ ਹੀ ਵਿਆਪ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਕੂੜ ਮਿੱਠਾ ਹੈ, ਕੂੜ ਮਿੱਠਾ ਵੀ ਐਸਾ ਹੈ ਜੈਸਾ ਸ਼ਹਿਦ। ਇਸ ਡਾਢੀ ਮਿਠਾਸ ਦੇ ਕਾਰਨ ਕੂੜ ਨੇ ਤਾਂ ਪੂਰਾਂ ਦੇ ਪੂਰ ਡੋਬ ਕਰਤੇ ਹਨ। ਗੁਰੂ ਨਾਨਕ ਦੇਵ ਜੀ ਸਾਈਂ ਅੱਗੇ ਬੇਨਤੀ ਕਰਦੇ ਹਨ, ਸੱਚਮੁੱਚ ਹੇ ਦਾਤਾ, ਤੈਥੋਂ ਬਿਨਾਂ ਸਭ ਕੁਛ ਝੂਠ ਹੀ ਝੂਠ ਹੈ। ਹੁਣ ਤੁਦਬਾਜ ਵਿੱਚ ਆਖੇ ਤੁਦ ਦਾ ਭਾਵ ਖੁੱਲਦਾ ਹੈ। ਜੇ ਸਭ ਕੁਛ ਤੁਦਬਾਜ ਕੂੜ ਯਾਨੀ ਅਸਤ ਹੈ ਤਾਂ ਤੂੰ ਸੱਤ ਹੈ। ਫਿਰ ਦੇਖਦੇ ਹਾਂ ਕਿ ਸੱਤ ਨਾਲ ਨਿਉਂ ਲਾਏ ਬਿਨਾਂ ਕੂੜ ਨਾਲ ਨਿਉਂ ਵਾਲੇ ਖੁਆਰ ਹੋ ਰਹੇ ਹਨ, ਤਾਂ ਦੱਸੋ ਉਸ ਸੱਚ ਨੂੰ ਕਿਕੋਂ ਜਾਣਿਆ ਜਾਵੇ। ਉੱਤਰ ਮੂਲ ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਤੋਏ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੈ ਜੀਉ, ਧਰਤ ਕਾਇਆ ਸਾਧ ਕੈ ਵਿੱਚ ਦੇਹ ਕਰਤਾ ਬੀਓ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਤੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਅਰਥ, ਉਹ ਸੱਚ ਸੱਚ ਬੋਲਣ ਮਾਤਰ ਨਾਲ ਨਹੀਂ, ਉਹ ਸੱਚ ਤਾਂ ਹੀ ਜਾਣ ਸਕੀਦਾ ਹੈ ਜੇ ਹਿਰਦੇ ਵਿੱਚ ਸੱਚ ਯਾਨੀ ਪਰਮੇਸ਼ਰ ਹੋਵੇ। ਇਸ ਸੱਚ ਦੇ ਅੰਦਰ ਹੋਣ ਨਾਲ ਕੂੜ ਦੀ ਮੈਲ ਮਨ ਤੋਂ ਉਤਰਦੀ ਹੈ ਅਤੇ ਇਹ ਸੱਚ ਸਰੀਰ ਨੂੰ ਕੂੜੇ ਪਾਸੇ ਜਾਣ ਦੇ ਸੁਭਾਅ ਤੋਂ ਵਰਜ ਕੇ ਤਨ ਨੂੰ ਵੀ ਧੋ ਕੇ ਸਵੱਛ ਕਰ ਦਿੰਦਾ ਹੈ। ਫਿਰ ਸੱਚ ਤਾਂ ਹੀ ਜਾਣ ਸਕੀਦਾ ਹੈ ਜੇ ਇਸ ਸੱਚ ਨਾਲ ਪਿਆਰ ਸ਼ਰਧਾ ਧਾਰਨ ਕਰੇ। ਐਤਨਾ ਕਿ ਇਸ ਸੱਚ ਦਾ ਨਾਮ ਸੁਣ ਕੇ ਮਨ ਆਨੰਦ ਹੋਵੇ, ਤਦੋਂ ਜੀਵ ਮੁਕਤੀ ਦਾ ਦਰ ਪਾਉਂਦਾ ਹੈ। ਪਰ ਇਹ ਸੱਚ ਤਾਂ ਹੀ ਜਾਣ ਸਕੀਦਾ ਹੈ ਜੇ ਆਪਣੇ ਜੀਵ ਨੂੰ ਜੋੜਨ ਦੀ ਜੁਗਤੀ ਪਹਿਲਾਂ ਜਾਣ ਲਵੇ। ਉਹ ਇਉਂ ਹੈ ਕਿ ਸਰੀਰ ਨੂੰ ਧਰਤੀ ਵਾਂਗੂ ਤਿਆਰ ਕਰਕੇ ਕਰਤਾ ਪੁਰਖ ਦੇ ਨਾਮ ਨੂੰ ਮਨ ਵਿੱਚ ਬੀਜ ਵਾਂਗੂ ਬੀਜ ਦੇਵੇ। ਪਰ ਇਹ ਤਾਂ ਹੋ ਸਕਦਾ ਹੈ ਜੇ ਪਹਿਲੋਂ ਗੁਰੂ ਪਾਸੋਂ ਸੱਚੀ ਸਿੱਖਿਆ ਲੈ ਲਵੇ। ਇਉਂ ਜਦ ਸੁਸਿੱਖਿਅਤ ਹੋ ਨਾਮ ਬੀਜੇਗਾ ਤਾਂ ਉਸ ਦਾ ਬ੍ਰਿਛ ਹੋ ਕੇ ਉਸ ਨੂੰ ਇਹ ਫਲ ਲੱਗੇਗਾ ਕਿ ਇਹ ਜੀ ਦਾਨ ਕਰਨ ਦੀ ਦਇਆ ਨੂੰ ਸਮਝੇਗਾ ਅਤੇ ਪੁੰਨ ਦਾਨ ਕਰੇਗਾ। ਭਾਵ ਨਾਮ ਦੇ ਬ੍ਰਿਛ ਦਾ ਫਲ ਨਾਮ ਇਹ ਦਾਨ ਕਰੇਗਾ, ਇਉਂ ਜੀਦਾਨ ਦਾਤਾ ਹੋ ਵਰਤੇਗਾ। ਫਿਰ ਤਾਂ ਹੀ ਸੱਚ ਜਾਣ ਸਕੀਦਾ ਹੈ ਜੇ ਇਸ ਤਰ੍ਹਾਂ ਦਾ ਪੁੰਨ ਦਾਨ ਕਰਦਿਆਂ ਹੋਇਆਂ ਇਹ ਆਪਣੇ ਅੰਦਰੋਂ ਉਥਾਨ ਨਾ ਹੋਵੇ, ਸਗੋਂ ਆਪਣੇ ਅੰਦਰ ਆਤਮਾ ਰੂਪੀ ਤੀਰਥ 'ਤੇ ਟਿਕ ਜਾਵੇ। ਪਰ ਇਹ ਤਾਂ ਹੋ ਸਕਦਾ ਹੈ ਜੇ ਸਤਿਗੁਰੂ ਤੋਂ ਜਾਚ ਪੁੱਛ ਕੇ ਆਤਮ ਤੀਰਥ ਉੱਤੇ ਤੀਰਥ ਵਾਸੀ ਵਾਂਗੂ ਟਿਕ ਹੀ ਜਾਵੇ। ਭਾਵ ਪੱਕਾ ਅਭਿਆਸ ਕਰਕੇ ਅੰਤਰਮੁਖ ਹੋ ਕੇ ਆਤਮਾ ਨੂੰ ਉਸ ਸੱਚ ਨਾਲ ਇੱਕ ਰੂਪ ਕਰ ਲਵੇ। ਇਹ ਸੱਚ ਜੋ ਹੁਣ ਆਪਣੇ ਆਤਮਾ ਨਾਲ ਅਭੇਦ ਹੋ ਗਿਆ ਹੈ, ਉਹ ਸੱਚ ਹੈ ਜੋ ਕੂੜ ਦੇ ਮੋਹ ਵਿੱਚ ਸਹੇੜੇ ਸਾਰੇ ਪਾਪਾਂ ਨੂੰ ਧੋ ਕੱਢਦਾ ਹੈ ਅਤੇ ਉਹਨਾਂ ਪਾਪਾਂ ਤੋਂ ਪੈਦਾ ਹੋਏ ਦੁੱਖਾਂ ਦਾ ਦਾਰੂ ਬਣ ਜਾਂਦਾ ਹੈ। ਐਸਾ ਸੱਚ ਜਿਨ੍ਹਾਂ ਦੇ ਪਾਸ ਹੈ ਉਹਨਾਂ ਅੱਗੇ ਨਾਨਕ ਦੀ ਅਰਦਾਸ ਹੈ। ਇਸ ਸਲੋਕ ਵਿੱਚ ਸੱਚ ਦੇ ਜਾਣਨੇ ਦਾ ਜ਼ਿਕਰ ਕੀਤਾ ਹੈ। ਪਿਛਲੇ ਸਲੋਕ ਵਿੱਚ ਕੂੜ ਪਦ ਦੇ ਹੇਠਾਂ ਗਿਣੇ ਜਾ ਸਕਣ ਵਾਲੇ ਪਦਾਰਥਾਂ ਅਤੇ ਵਿਅਕਤੀਆਂ ਦੀ ਗਿਣਤੀ ਸੀ। ਉਸੇ ਸਲੋਕ ਵਿੱਚ ਵਿਸਰਿਆ ਕਰਤਾਰ ਅਤੇ ਤੁਦਬਾਜ ਕੂੜੋ ਕੂੜ ਕਹਿ ਕੇ ਸਹਿਨਤ ਦੇ ਦਿੱਤੀ ਸੀ ਕਿ ਸੱਚ ਕੀ ਹੈ। ਇਸ ਸਲੋਕ ਵਿੱਚ ਉਸੇ ਅਸਲੀ ਸੱਚ ਦਾ ਪਤਾ ਦਿੰਦੇ ਹਨ ਅਤੇ ਨਿਰੇ ਇਖਲਾਕੀ ਸੱਚ 'ਤੇ ਬਸ ਨਹੀਂ ਕਰਦੇ, ਪਰ ਰਹੱਸਿਅਕ ਸੱਚ ਦਾ ਨਿਖੇੜਵਾਂ ਵਰਣਨ ਕਰਦੇ ਹਨ ਅਤੇ ਦੱਸਦੇ ਹਨ ਕਿ ਸੱਚ ਜੇ ਹਿਰਦੇ ਵਿੱਚ ਆ ਟਿੱਕੇ ਤਾਂ ਹੀ ਸੱਚ ਨੂੰ ਜਾਣ ਸਕੀਦਾ ਹੈ। ਉਸ ਦੇ ਆਇਆਂ ਮਨ ਵਿੱਚੋਂ ਕੂੜ ਦੀ ਮੈਲ ਉਤਰਦੀ ਹੈ ਅਤੇ ਤਨ ਵੀ ਸਵੱਛ ਹੋ ਜਾਂਦਾ ਹੈ। ਭਾਵ ਫਿਰ ਆਦਮੀ ਮਨ ਬਾਣੀ ਕਰਮ ਕਰਕੇ ਸੱਚਾ ਹੋ ਜਾਂਦਾ ਹੈ। ਇਖਲਾਕੀ ਸੱਚ ਬੋਲਣ ਵਾਲੇ ਸੱਚੇ ਦੇ ਅਹੰਕਾਰ ਵਿੱਚ ਆ ਜਾਂਦੇ ਹਨ ਔਰ ਕਈ ਗਰਜ਼ਾਂ 'ਤੇ ਕਈ ਵਿੰਗ ਰੱਖ ਕੇ ਵੀ ਸਤਿਆਵਾਦੀ ਬਣ ਜਾਂਦੇ ਹਨ। ਪਰ ਇਹਨਾਂ ਗੱਲਾਂ ਨਾਲ ਮਨ ਵਿੱਚ ਕੂੜ ਦੀ ਮੈਲ ਲੱਗੀ ਰਹਿੰਦੀ ਹੈ। ਇਸ ਕਰਕੇ ਉਸ ਸੱਚ ਦੇ ਜਾਣਨ ਦੀ ਲੋੜ ਹੈ ਜੋ ਤਨ ਮਨ ਦੋਹਾਂ ਨੂੰ ਧੋ ਦਿੰਦਾ ਹੈ। ਉਸ ਸੱਚ ਦਾ ਜਾਣਨਾ ਉਸਨੂੰ ਧਾਰਨਾ ਹੈ। ਉਸਨੂੰ ਜਾਣਨੇ ਦੀ ਵਿਧੀ ਇਹ ਹੈ ਕਿ ਪਹਿਲੋਂ ਉਸ ਸੱਚ ਦੇ ਜਾਣਨੇ ਵਿੱਚ ਪਿਆਰ ਅਥਵਾ ਸ਼ਰਧਾ ਹੋਵੇ, ਫਿਰ ਗੁਰੂ ਦੀ ਸਿੱਖਿਆ ਲਵੇ, ਉਸ ਸੰਸਾਰ ਸਰੀਰ ਨੂੰ ਧਰਤੀ ਵਾਂਗੂ ਤਿਆਰ ਕਰਕੇ ਭਾਵ ਸਰੀਰ ਸੰਯਮ ਸਾਧ ਕੇ ਮਨ ਵਿੱਚ ਨਾਮ ਦਾ ਬੀਜ ਬੋਵੇ ਅਤੇ ਅਭਿਆਸ ਕਰੇ। ਇਸ ਤਰ੍ਹਾਂ ਉਸਨੂੰ ਜੀਵ ਦੇ ਜੋੜਨ ਦੀ ਵਿਧੀ ਆ ਜਾਵੇਗੀ। ਪਿਛਲੇ ਸਲੋਕ ਵਿੱਚ ਕਿਹਾ ਸੀ ਵਿਸਰਿਆ ਕਰਤਾਰ, ਇੱਥੇ ਕਿਹਾ ਹੈ ਵਿੱਚ ਦੇਹ ਕਰਤਾ ਬੀਓ, ਕਿ ਨਾਮ ਉਸ ਕਰਤਾਰ ਨੂੰ ਅੰਦਰ ਵਸਾ ਲੈਣ ਦਾ ਬੀਜ ਵਾਂਗੂ ਵਸੀਲਾ ਹੈ। ਜਦੋਂ ਇਹ ਕਰਤਾਰ ਦੇ ਨਾਮ ਦਾ ਬੀਜ ਬ੍ਰਿਛ ਬਣ ਕੇ ਫੱਲੇ ਫੁੱਲੇਗਾ ਤਾਂ ਇਨਸਾਨ ਦੀ ਵਰਤੋਂ ਵੀ ਬਦਲੇਗੀ, ਇਸ ਦੀ ਕਿਰਤੀ ਪੁੰਨ ਦਾਨ ਅਤੇ ਜੀਵਾਂ ਪਰ ਦਇਆ ਕਰਨੇ ਦੀ ਹੋ ਜਾਏਗੀ। ਸਭ ਤੋਂ ਵੱਡਾ ਪੁੰਨ ਜੀਦਾਨ ਹੈ। ਇਹ ਕਿਰਤੀ ਉਸ ਸੱਚ ਨੂੰ ਵਿਆਪਕ ਅਤੇ ਅਨੰਤ ਅਨੁਭਵ ਕਰਨੇ ਕਰਕੇ ਹੋਵੇਗੀ ਅਤੇ ਇਨਸਾਨ ਦਾ ਆਪਣਾ ਅੰਦਰਲਾ ਰਹੱਸੀ ਹੈ, ਯਾਨੀ ਸੁਖੀ ਹੁੰਦਾ ਹੋਇਆ ਆਪਣੇ ਆਤਮਾ ਵਿੱਚ ਨਿਵਾਸੀ ਹੋ ਜਾਵੇਗਾ। ਐਸਾ ਕਿ ਹੁਣ ਉਹ ਉਸਨੂੰ ਆਪਣੇ ਆਤਮਾ ਨਾਲ ਯੁਕਤ ਦੇਖੇਗਾ। ਉੱਥੇ ਫਿਰ ਇਹ ਐਸਾ ਟਿਕ ਜਾਏਗਾ ਕਿ ਮਾਨੋ ਉੱਥੇ ਦਾ ਵਾਸੀ ਹੋ ਗਿਆ ਹੈ ਅਤੇ ਇਹ ਗੱਲ ਇਸਨੂੰ ਆਪੇ ਪਈ ਪ੍ਰਤੀਤ ਦੇਵੇਗੀ। ਇਹ ਆਤਮ ਟਿਕਾਓ ਤੀਰਥ ਤੁਲ ਹੋ ਜਾਏਗਾ। ਇੱਥੋਂ ਹੁਣ ਜੋ ਕੁਛ ਨਿਕਲੇਗਾ ਸੁੱਤੇ ਹੀ ਧੋਤਾ ਹੋਇਆ ਅਤੇ ਪਵਿੱਤਰ ਨਿਕਲੇਗਾ। ਝੂਠ ਦੇ ਭਾਵ, ਕੂੜ ਦੇ ਨਿਹੋਂ ਅਤੇ ਹੋਰ ਪਾਪਮਈ ਭਾਵ ਸਾਰੇ ਅੰਦਰੋਂ ਹੀ ਉੱਠਦੇ ਹੁੰਦੇ ਸਨ, ਪਰ ਹੁਣ ਉੱਥੋਂ ਜੋ ਕੁਝ ਨਿਕਲੇਗਾ ਉਹ ਸੱਚ ਹੋਵੇਗਾ, ਜਿਸ ਸੱਚ ਨਾਲ ਕਿ ਸਾਰੇ ਪਾਪ ਧੋਤੇ ਜਾਂਦੇ ਹਨ, ਭਾਵ ਉਹ ਸੱਚ ਨਿਰੀ ਪਵਿੱਤਰਤਾ ਹੈ। ਸੋ ਇਸ ਰਹੱਸਿਅਕ ਸੱਚ ਦੇ ਅੰਦਰ ਨਾਮ ਨਿਵਾਸ ਹੋ ਜਾਣ ਨਾਲ, ਆਤਮਾ ਨਾਲ ਤਦਰੂਪ ਹੋ ਜਾਣ ਨਾਲ ਇਨਸਾਨ ਦੇ ਸਾਰੇ ਵਿਚਾਰ, ਬੋਲ ਅਤੇ ਕਰਮ ਸੱਤੇ ਵਾਲੇ ਹੋ ਜਾਣਗੇ। ਉਹ ਸੱਚ ਕਿਹੜਾ ਸੱਚ ਹੈ? ਉੱਤਰ, ਜਿਸ ਨੂੰ ਕਿਹਾ ਹੈ ਤੁਦਬਾਜ ਕੂੜੋ ਕੂੜ, ਅਰਥਾਤ ਉਹ ਜੋ ਕਦੀ ਕੂੜ ਨਹੀਂ, ਅਮਰ ਹੈ, ਸੱਚ ਹੈ, ਸਦਾ ਥਿਰ ਹੈ, ਅਨੰਤ ਹੈ, ਵਿਆਪਕ ਹੈ, ਚੇਤਨ ਹੈ ਅਤੇ ਆਤਮਾ ਨਾਲ ਅਵਿਰਲ ਹੈ। ਇਹ ਸਲੋਕ ਬੜੇ ਸਵਾਦਲੇ ਥਾਂ ਆਇਆ ਹੈ। ਇਸ ਦੀ ਅੰਤਲੀ ਤੁਕ ਵਿੱਚ ਸਚਿਆਰਾਂ ਅੱਗੇ ਬੇਨਤੀ ਹੈ ਅਤੇ ਅਗਲੀ ਪੌੜੀ ਵਿੱਚ ਚਰਨ ਧੂੜ ਦੀ ਯਾਚਨਾ ਹੈ, ਜਿੱਥੇ ਤਿੰਨਾਂ ਦੀ ਧੂੜ ਕਿਹਾ ਹੈ, ਜਿਸ ਤੋਂ ਉਹਨਾਂ ਸਚਿਆਰਾਂ ਦੀ ਹੀ ਚਰਨ ਧੂੜ ਦੀ ਮੁਰਾਦ ਹੈ। ਇਹ ਗੱਲ ਪਿਛਲੀ ਪੌੜੀ ਨਾਲ ਵੀ ਮੇਲ ਖਾਂਦੀ ਹੈ, ਜਿੱਥੇ ਪਾਠ ਹੈ ਤਿੰਨ ਮੰਗਾਂ ਜੇ ਤੁਜੇ ਤੇ ਆਈਂਦੇ। ਮੂਲ ਪੌੜੀ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਖ 'ਤੇ ਆਈਏ। ਫਲ 'ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ। ਮਤ ਥੋੜ੍ਹੀ ਸੇਵ ਗਵਾਈਏ। ਅਰਥ, ਮੇਰਾ ਦਾਨ ਸੱਚੇ ਪਲੇ ਵਾਲਿਆਂ ਦੀ ਤਲੀਆਂ ਦੀ ਧੂੜ ਹੈ। ਜੇ ਇਹ ਦਾਨ ਮਿਲ ਪਵੇ ਤਾਂ ਮੱਥੇ ਉੱਤੇ ਲਾ ਲਈਏ। ਉਹਨਾਂ ਤੋਂ ਹੋਰ ਪਦਾਰਥਾਂ ਦੇ ਦਾਨ ਮੰਗਣ ਦਾ ਲਾਲਚ ਕੂੜਾ ਲਾਲਚ ਹੈ। ਇਸ ਨੂੰ ਛੱਡ ਦੇਈਏ ਅਤੇ ਪਰਮੇਸ਼ਰ ਦਾ ਨਾਮ ਮੰਗ ਕੇ ਇੱਕ ਮਨ ਵਾਲੇ ਇਕਾਗਰ ਚਿੱਤ ਹੋ ਕੇ ਨਿਰੰਕਾਰ ਨੂੰ ਧਿਆਈਏ। ਕਿਉਂਕਿ ਪ੍ਰਤੱਖ ਹੈ ਕਿ ਜੇ ਉਹ ਜੇ ਕਰਨੀ ਕਰੀਦੀ ਹੈ ਉਹ ਜੇ ਫਲ ਪਾਈਦੇ ਹਨ। ਸੋ ਜੇ ਅਭਿਮਾਨ ਛੱਡ ਕੇ ਸਚਿਆਰਾਂ ਦੇ ਕਹੇ ਲੱਗ ਕੇ ਅਲਖ ਨੂੰ ਧਿਆਵਾਂਗੇ ਤਾਂ ਅਲਖ ਦੀ ਪ੍ਰਾਪਤੀ ਰੂਪ ਫਲ ਪਾਵਾਂਗੇ। ਪਰ ਉਹਨਾਂ ਦੀ ਧੂੜੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ, ਭਾਵ ਉਹਨਾਂ ਦਾ ਮਿਲਾਪ ਤਾਂ ਹੀ ਹੁੰਦਾ ਹੈ ਜੇ ਪੁਰਬਲਾ ਲਿਖਿਆ ਲੇਖ ਹੋਵੇ। ਸਾਡੀ ਆਪਣੀ ਮਤ ਤਾਂ ਨਾ ਉੱਚੀ ਹੈ, ਨਾ ਵਿਸ਼ਾਲ ਹੈ, ਨਾ ਵਾਹਿਗੁਰੂ ਦੀ ਰਾਖੀ ਵਿੱਚ ਹੈ, ਤਾਂ ਤੇ ਥੋੜ੍ਹੀ ਹੈ। ਨਿਰੀ ਇਸ ਨਾਲ ਕੀਤੀ ਸੇਵਾ ਗਵਾ ਲਈ ਦੀ ਹੈ। ਨਿਰੁਕਤ, ਕੂੜ, ਕੂੜ ਤੋਂ ਭਾਵ ਹੈ ਸੰਸਕ੍ਰਿਤ ਪ੍ਰਾਕਿਰਤ ਕੂੜ, ਪੰਜਾਬੀ ਕੂੜ ਯਾਨੀ ਅਸੱਤਯ ਝੂਠ, ਭ੍ਰਾਂਤੀਜਨਕ ਰੂਪ ਆਦਿ, ਜਿਸ ਸਰੂਪ ਵਿੱਚ ਦਿਸੇ ਉਸਨੂੰ ਛੱਡ ਦੇਵੇ। ਕੂੜਾ, ਕੂੜੇ ਤੋਂ ਭਾਵ ਹੈ ਝੂਠਾ, ਕੂੜੇ, ਕੂੜੇ ਤੋਂ ਭਾਵ ਹੈ ਝੂਠੇ ਨਾਲ। ਇਸ ਸਲੋਕ ਵਿੱਚ ਹੀ ਕੂੜੇ ਦਾ ਭਾਵ ਚੱਲਣਹਾਰ ਦੱਸਿਆ ਗਿਆ ਹੈ, ਯਥਾ ਸਭ ਜਗ ਚੱਲਣਹਾਰ। ਮੰਡਪ, ਮੰਡਪ ਤੋਂ ਭਾਵ ਹੈ ਆਰਜ਼ੀ ਬੰਗਲੇ ਅਤੇ ਉਸਾਰੇ ਮੰਦਰ ਨੂੰ ਵੀ ਕਹਿੰਦੇ ਹਨ, ਯਥਾ ਕੋਠੇ ਮੰਡਪ ਮਾੜੀਆ ਉਸਾਰੇ ਦੇ ਵੀ ਗਏ। ਖੁਆਰ, ਖੁਆਰ ਤੋਂ ਭਾਵ ਹੈ ਫਾਰਸੀ ਜ਼ਲੀਲ, ਖੱਜਲ, ਸੰਸਕ੍ਰਿਤ ਕਸ਼ਾਰ ਯਾਨੀ ਛਾਰ, ਸੁਆ। ਕੂੜ ਮਿੱਠਾ, ਕੂੜ ਮਿੱਠੇ ਤੋਂ ਭਾਵ ਹੈ, ਸੰਪਰਦਾਇ ਅਰਥ ਐਂ ਵੀ ਹੈ, ਮਿੱਠਾ ਕੂੜ ਹੈ, ਸ਼ਹਿਦ ਕੂੜ। ਕੂੜ ਨੇ ਪੂਰਾਂ ਦੇ ਪੂਰ ਡੋਬੇ ਹਨ। ਤਾਂ ਪਰ, ਤਾਂ ਪਰ ਤੋਂ ਭਾਵ ਹੈ ਤਦੋਂ ਹੀ, ਤਾਂ ਹੀ ਤਾਂ, ਪੂਰੀ ਤਰ੍ਹਾਂ। ਸੱਚ, ਸੱਚ ਤੋਂ ਭਾਵ ਹੈ ਇਹ ਸੱਚ ਹੈ ਜੋ ਕੂੜ ਨਹੀਂ, ਸੋ ਇਹ ਸੱਚ ਨਿਰੰਕਾਰ ਦਾ ਹੀ ਨਾਂ ਹੈ। ਯਥਾ ਤੇਰਾ ਸੱਚ ਨਾਮ ਪਰਮੇਸ਼ੁਰ, ਅਰਥਾਤ ਹੇ ਪਰਮੇਸ਼ੁਰ ਤੇਰਾ ਨਾਮ ਹੈ ਸੱਚ। ਪੁਨਾ ਨਾਨਕ ਸਾਚੇ ਕੋ ਸੱਚ ਜਾਣ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਤੋਂ ਭਾਵ ਹੈ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਐਂ ਵੀ ਅਰਥ ਕਰਦੇ ਹਨ, ਜੀਵ ਦਇਆ ਨੂੰ ਜਾਣੇਗਾ ਤੇ ਪੁੰਨ ਦਾਨ ਕਰੇਗਾ। ਤੂੜੀ, ਤੂੜੀ ਤੋਂ ਭਾਵ ਹੈ ਮੱਜਨ ਸਾਦਾਖੇ, ਤੂੜੀ ਮੱਜਨ ਸਾਦਾਖੇ ਸਾਈਂ ਥੀਏ ਕਿਰਪਾਲ। ਕੂੜਾ ਲਾਲ ਛੱਡੀਏ ਤੋਂ ਭਾਵ ਹੈ ਕਿਉਂਕਿ ਸਭ ਪਦਾਰਥ ਕੂੜ ਹਨ। ਅਲਖ 'ਤੇ ਆਈਏ, ਅਲਖ ਤੋਂ ਭਾਵ ਹੈ ਜੋ ਇੰਦਰੇ ਗੋਚਰਾ ਨਹੀਂ, ਨਿਰੰਕਾਰ। ਮਤ ਥੋੜ੍ਹੀ ਸੇਵ ਗਵਾਈਆਂ ਤੋਂ ਭਾਵ ਐਂ ਵੀ ਲੈਂਦੇ ਹਨ ਕਿ ਸੇਵਾ ਕਰਕੇ ਤੁਛ ਬੁੱਧੀ ਨੂੰ ਗਵਾ ਲਈਏ। ਦੂਸਰਾ, ਮਤ ਥੋੜ੍ਹੀ ਜਾਣ ਕੇ ਸੇਵਾ ਗਵਾ ਬਈਏ, ਜਿੰਨੀ ਕੋ ਮਿਲ ਜਾਏ ਲਾਭ ਹੀ ਹੈ। ਜੇ ਕੋ ਜੀਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਕਲਯੁਗ ਮੈਂ ਬੋ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਏ। ਕਲਯੁਗ ਮੈਂ ਰਾਮ ਨਾਮ ਹੈ ਸਾਰ, ਕਲਯੁਗ ਮੈਂ ਹਰ ਜੀਉ ਏਕ ਹੈ, ਹੋਰ ਰੁੱਤ ਨਾ ਕਾਈ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਈ ਨਾਈ ਮਤ ਪਰਮ ਪੂਲੋ ਪੂਲੋ। ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ, ਮਨ ਰੁੱਤ ਨਾਮ ਰੇ ਗੁਣ ਕਹਿ ਨਾਨਕ, ਹਰ ਹਰੇ ਹਰ ਹਰੇ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।